ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਈ ਮਹੱਲਾ ਪੰਜਵਾਂ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਅੰਮ੍ਰਿਤ ਬਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਣੀ ਹਰਾਵ ਕਲੀ ਕਾਲ ਕੇ ਮਿਟੇ ਕਲੇਸਾ ਇੱਕ ਨਾਮ ਮਨ ਮੈਂ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਧਰੇ ਹਰ ਗੁਰ ਸਰਣਾਈ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਧਰੇ ਹਰ ਗੁਰ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਨਾਮ ਵਾਹਿਗੁਰੂ ਸਾਹਿਬ ਜੀਓ ਜਿਉਂ ਬੋਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਗੁਰਗੱਦੀ ਗੁਰ ਸਿੰਘਾਸਨ ਦੇ ਮਾਲਕ ਛਤਰ ਚਵਰ ਤਖਤ ਦੇ ਮਾਲਕ ਭਾਵੇਂ ਅੱਜ ਤੱਕ ਬੜੇ ਛਤਰਪਤੀ ਹੋਏ ਬੜਿਆਂ ਬੜਿਆਂ ਰਾਜਾਵਾਂ ਨੇ ਆਪਣੇ ਸਿਰ 'ਤੇ ਚਵਰ ਝੁਲਾਏ ਆਪਣੇ ਆਪਣੇ ਰਾਜ ਸਿੰਘਾਸਨ ਦੇ ਤਖਤ ਲਗਾ ਕੇ ਬੈਠੇ ਪਰ ਨਾ ਤਖਤ ਰਹੇ ਨਾ ਤਖਤੇ 'ਤੇ ਬੈਠਣ ਵਾਲੇ ਰਹੇ ਨਾ ਉਹ ਚਵਰ ਝੁਲਾਵਣ ਵਾਲੇ ਰਹੇ ਨਾ ਚਵਰ ਬਰਦਾਰ ਰਹੇ ਨਾ ਉਹਨਾਂ ਦੇ ਛਤਰ ਰਹੇ ਨਾ ਛਤਰਪਤੀ ਰਾਜੇ ਰਹੇ। ਇਹ ਉਹ ਛਤਰ ਚਵਰ ਤਖਤ ਦੇ ਮਾਲਕ ਨੇ ਜਿਨ੍ਹਾਂ ਦੇ ਰਹਿੰਦੀ ਦੁਨੀਆ ਤੱਕ ਛਤਰ ਵੀ ਕਾਇਮ ਰਹਿਣਗੇ ਇਹ ਛਤਰਪਤੀ ਵੀ ਸੁਭਾਈਮਾਨ ਰਹਿਣਗੇ ਜਿਨ੍ਹਾਂ ਦੇ ਚਵਰ ਵੀ ਸਦਾ ਕਾਇਮ ਰਹਿਣਗੇ ਚੌਰ ਬਰਦਾਰ ਵੀ ਸਦਾ ਕਾਇਮ ਰਹਿਣਗੇ ਜਿਨ੍ਹਾਂ ਦਾ ਤਖਤ ਵੀ ਸਦਾ ਕਾਇਮ ਰਹੇਗਾ ਇਹ ਤਖਤ ਦੇ ਮਾਲਕ ਵੀ ਇਹ ਜੁਗੋ ਜੁਗ ਅਟੱਲ ਸਤਿਗੁਰੂ ਸਦਾ ਸਦਾ ਲਈ ਉਹ ਸਤਿਗੁਰ ਮੇਰਾ ਸਦਾ ਸਦਾ ਐਸੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਇਸ ਪਾਵਨ ਦਰ 'ਤੇ ਬੈਠ ਕੇ ਸ਼੍ਰਵਣ ਕੀਤਾ। ਆਓ ਸਾਹਿਬ ਦੀ ਅਸੀਸ ਪ੍ਰਾਪਤ ਕਰੀਏ। ਇਸ ਪਾਵਨ ਸ਼ਬਦ ਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਇਸ ਰਸਨਾ ਤੋਂ ਫਤਿਹ ਦਾ ਉਚਾਰਨ ਕਰਦਿਆਂ ਆਓ ਦਸ਼ਮੇਸ਼ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਆਪਣੀ ਸੁਰਤ ਨੂੰ ਸ਼ਬਦ ਦੇ ਘਰ ਵਿੱਚ ਲਿਜਾਣ ਲਈ ਸਭ ਤੋਂ ਪ੍ਰਥਮ ਸਾਰੇ ਫਤਿਹ ਨਾਲ ਸਾਂਝ ਪਾਓ ਅਤੇ ਪਿਆਰ ਵਿੱਚ ਭਰ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 744 ਅੰਗ 'ਤੇ ਸੁਭਾਈ ਮਾਨ ਨੇ ਸੂਹੀ ਰਾਗ ਵਿੱਚ ਇਹ ਸ਼ਬਦ ਉਚਾਰੇ ਹੈ। ਇਹ ਸ਼ਬਦ ਦੇ ਉਚਾਰਨ ਕਰਤਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ। ਤਤ ਵਿਚਾਰ ਇਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਇਸ ਬਖਸ਼ਿਸ਼ ਵਾਲੇ ਪਾਵਨ ਸ਼ਬਦ ਨੂੰ ਵਿਚਾਰੀਏ। ਆਓ ਆਪਣੀ ਰਸਨਾ ਤੋਂ ਇੱਕ ਵਾਰੀ ਸਾਰੇ ਪਿਆਰ ਨਾਲ ਭਰ ਕੇ ਆਖੋ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਅੰਮ੍ਰਿਤ ਬਚਨ ਸਾਧ ਕੀ ਬਾਣੀ।
ਅੰਮ੍ਰਿਤ ਬਚਨ ਸਾਧ ਕੀ ਬਾਣੀ, ਇਹ ਅੰਮ੍ਰਿਤ ਜ਼ਿੰਦਗੀ ਬਣਾਉਣ ਵਾਲੀ ਇਹ ਸਤਿਗੁਰੂ ਦੀ ਬਾਣੀ ਜਿਨ੍ਹਾਂ ਬਚਨਾਂ ਵਿੱਚ ਅੰਮ੍ਰਿਤ ਭਰਿਆ ਹੈ। ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ, ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੇ, ਇਹ ਉਹ ਅੰਮ੍ਰਿਤ ਬਾਣੀ ਹੈ। ਇਹ ਕੰਨਾਂ ਰਾਹੀਂ ਸੁਣਿਆ ਵੀ ਅੰਦਰ ਅੰਮ੍ਰਿਤ ਬਖਸ਼ਿਸ਼ ਕਰ ਦਿੰਦੀ ਹੈ। ਇਹ ਉਹ ਅੰਮ੍ਰਿਤ ਬਾਣੀ ਹੈ, ਇਸ ਨੂੰ ਰਸਨਾ ਨਾਲ ਪੜ੍ਹਦਿਆਂ ਵੀ ਅੰਦਰ ਦਾ ਆਪਾ ਮ੍ਰਿਤੂ ਤੋਂ ਰਹਿਤ ਅੰਮ੍ਰਿਤ ਰਸ ਵਿੱਚ ਵਲੀਨ ਹੋ ਜਾਂਦਾ। ਇਹ ਮੈਂ ਬੇਨਤੀ ਕਰਨ ਲੱਗਾ, ਜਿਹੜੇ ਇਹ ਬਚਨ ਇਹ ਬਾਣੀ ਮੰਤਰ ਮਹਾਂਪੁਰਖਨ ਕੀ ਮਨੈ ਉਤਾਰਨ ਮਾਨਕੋ, ਖੋਜ ਲਹਿਓ ਨਾਨਕ ਸੁਖ ਥਾਨਾ, ਹਰ ਨਾਮਾ ਵਿਸ਼ਰਾਮ ਕੋ। ਗੁਰੂ ਕਾ ਸਿੱਖ ਬਾਣੀ ਸੁਣਦਾ ਜਾਂਦਾ, ਅੰਦਰ ਅੰਮ੍ਰਿਤ ਬਚਨ ਟਿਕਦੇ ਜਾਂਦੇ, ਆਪ ਬਾਣੀ ਪੜ੍ਹਦਾ ਜਾਂਦਾ, ਅੰਦਰ ਦੀ ਸੁਰਤ ਵਿੱਚ ਅੰਮ੍ਰਿਤ ਭਰਦਾ ਜਾਂਦਾ। ਰਸਨਾ ਦੇ ਬੋਲ, ਬੇਨਤੀ ਕਰਨ ਲੱਗਾ, ਧਿਆਨ 'ਚ ਰੱਖਣਾ, ਰਸਨਾ ਦੇ ਬੋਲ ਉਹ ਹਿਰਦੇ ਵਿੱਚ ਅਸਰ ਕਰਦੇ ਨੇ, ਕੰਨਾਂ ਦੇ ਸੁਣੇ ਹੋਏ ਬੋਲ ਵੀ ਹਿਰਦੇ ਵਿੱਚ ਅਸਰ ਕਰਦੇ ਨੇ। ਬਾਹਰੋਂ ਕੁਬੋਲ ਸੁਣ ਲਓ, ਭੈੜੇ ਬੋਲ ਸੁਣ ਲਓ, ਕਿਸੇ ਦੇ ਕ੍ਰੋਧ ਭਰੇ ਜ਼ਹਿਰ ਭਰੇ ਬਚਨ ਸੁਣ ਲਓ, ਤਾਂ ਦੇਖ ਲੈਣਾ ਤਨ ਮਨ ਸੜ ਕੇ ਕੋਲਾ ਹੋ ਜਾਂਦਾ। ਬਾਹਰੋਂ ਕੋਈ ਗੰਦੇ ਗੀਤ ਸੁਣ ਲਓ, ਉਹ ਲੱਚਰ ਗੀਤ ਮਨ ਦੀ ਦਸ਼ਾ ਨੂੰ ਇਹ ਕਹਿ ਲਈਏ ਭੈੜੇ ਖਿਆਲਾਂ ਵੱਲ ਲੈ ਜਾਂਦੇ ਨੇ। ਇਹ ਮੇਰੇ ਸਤਿਗੁਰੂ ਦੇ ਅੰਮ੍ਰਿਤ ਬੋਲ ਨੇ, ਜਦੋਂ ਕੰਨਾਂ ਵਿੱਚ ਪੈਂਦੇ ਨੇ, ਜਦੋਂ ਰਸਨਾ ਜਪਦੀ ਹੈ ਮੇਰੇ ਪਰਮੇਸ਼ਵਰ ਜੀ ਦੇ ਘਰ ਵਿੱਚ, ਅੰਦਰ ਦੀ ਸੁਰਤ ਦਾ ਜਾਣਾ ਸੁਭਾਵਕ ਬਣ ਜਾਂਦਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਇਹ ਭਲਿਆ ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਮਹਾਂ ਵਿਖਾਦੀ ਦੁਸ਼ਟ ਅਪਵਾਦੀ ते पुनीत संगारे जन्म पवनते नरक पड़नते तिनके कुल उधारे कोय न जाने कोय न माने से प्रगट हर द्वारे यह अमृत बचन सतगुरु की बाणी की ऐसी बख्शिश अगर इस नाल किसी की सुरत का जुड़ना बन जाता है पल्ले कोई गुण ना होवे पार हो जाता है अंदर जिंदगी जहर भरी रही होवे ओ अमृत रस विच लीन हो जाती है। साहब कहन लगे ऐसे ये अमृत बचन सतगुरु दे ने ये साध दी बाणी है जो आत्मक जीवन बना देंदी है। जरा बेनती करांगा रोज़ अगर गुरु के सिख कोल धन गुरु ग्रंथ साहब जी का सहज पाठ होवे रोज़ अगर बाणी का नितनेम होवे रोज़ गुरु की संगत विच बैठ के अमृत बचन कन्ना विच पैंदे होन समझ लेना जिंदगी अमृत रस विच विलीन हो जाती है। इस करके साहब कहन लगे ये अमृत बचन साध की बाणी
जो जो जपे तिसकी गात होवै हर हर नाम नित रस बखानी।
जेड़ा जेड़ा भी इस नूं जपदा एक कंडीशन नहीं है भी इस जात वाला ही जपे ते पार उतारा होवेगा इस उम्र वाला ही जपे ते पार निस्तारा होवेगा किसे एक फिरके वाले वास्ते ही होवे भी ये फिरके वाले जपणगे ते पार निस्तारा होवेगा। साहब कहन लगे नहीं ए दुनिया भर दे लोको जेड़ा भी बाणी दा जप करेगा उसकी गति हो जाएगी। वो सज्जन नकली सज्जन दिखावे दा सज्जन भेख दा सज्जन बाहरों भुलेखा पाऊ सज्जन मेरे साहब पहुँच जाते ने पता की कहते ने एवें कहते भांडे वांगू उजला ना बन बन बैठ जरा क कहन दे भांडे नू कसाइए ते कालख निकल आउंदी है। मैं बेनती कर लगा उसकी गति किवें कीती ध्यान च रख लेना सतगुरां दे बचन मुखों निकलदे ने उजल कहां चिलकना घोटम कालड़ी मस धोतियां झूठ ना उतरै जे सौ धोवां तिस सज्जन सेई नाल मैं चलदिया नाल चलन जिथे लेखा मंगी है तिथे खड़े दिसन रहाओ कोठे मंडप माड़ियां पासों चितवियां टठियां कम ना आवनी विचों सखनियां बग्गा बग्गे कपड़े तीर्थ मंझ वसन घुट घुट जियां खावने बग्गे ना कहियन सिमल रुख शरीर मैं मैजन देख भुलन ते फल कम ना आवनी ते गुण से फल कम ना आवनी ते गुण मैं रहन अंधलै भार उठाया डूंगर वाट बहुत अखी लोड़ी ना लहां हों चढ़ लंगा कित चाकरियां चंग्याईयां अवर सियानप कित नानक सच्चे नाम बिन बद्दा छुट्टें जित। मेरे साहब धन गुरु नानक पातशाह जी ने सूही महला पहला दा शब्द उचारिया ते पांच चोटा मारियां पहली चोट तू कहदा भांडा बाहरों लिशकदा कसाया कालख निकलदी दूजी चोट मारी कहन लगे कोठा बाहरों बहुत कली नाल चिलकदा ऐन बड़ा सोना ते चिट्टा नज़र आउंदा अंदर वड़िए ते बालियां शतीरियां स्योंक दियां खादियां ते वस्तु अंदर एक भी नहीं लभदी कोठे मंडप माड़ियां पासों चितवियां टठियां कम ना आवनी तेरी हालत उस कोठे वर्गी जेड़ा बाहरों बड़ा लिशकदा ते चमकदा ते अंदरों टह जान वाला ते वस्तु एक भी नहीं। तीजी चोट मारी कहन लगे तेनू वेख्या जिवें बगला होवे बाहरों बड़ा चिट्टा सोहना अखां मीची बैठा होवे ते खावे मछलियां जिंद मछली दी फस जाए इस दे चिट्टे बगले पन दे सफेद ते अखां मीटे इस भुलेखा पाऊ सरूप नू। चौथी चोट मारी कहन लगे तू सिंबल दा रुख तू बहुत उच्चा वड्डा ऐन लै लहाउंदा पर पंछियां नू ना तैथों ਕੋਈ ਫੁੱਲ, ਨਾ ਤੇ ਇੱਥੋਂ ਕੋਈ ਫਲ ਅਤੇ ਨਾ ਤੇ ਇੱਥੋਂ ਕੋਈ ਪੱਤਾ ਖਾਣ ਦਾ ਕੰਮ ਲੱਭਦਾ। ਪੰਜਵੀਂ ਚੋਟ ਮਾਰੀ, ਕਹਿਣ ਲੱਗੇ ਅੰਧਲੇ ਭਾਰ ਉਠਾਇਆ, ਡੂੰਗਰ ਵਾਟ ਬਹੁਤ ਅੱਖੀਂ ਲੋੜੀ ਨਾ ਲਹਾਂ, ਹਾਂ ਚੜ ਲੰਘਾਂ ਕਿੱਤ। ਕਹਿਣ ਲੱਗੇ ਅੰਧਾ ਮਨੁੱਖ ਸਿਰ 'ਤੇ ਚੁੱਕੀ ਬੈਠਾ ਭਾਰ ਅਤੇ ਚੜ੍ਹਦਾ ਪਹਾੜੀ ਰਸਤਾ। ਕਹਿਣ ਲੱਗੇ ਤੇਰੀ ਹਾਲਤ ਉਹ। ਅਤੇ ਮੈਂ ਬੇਨਤੀ ਕਰਾਂ, ਸਤਿਗੁਰਾਂ ਦੇ ਵਚਨ ਦੀਆਂ ਵੱਜੀਆਂ ਪੰਜ ਚੋਟਾਂ ਚਰਨਾਂ 'ਤੇ ਢਹਿ ਪਿਆ ਅਤੇ ਆਖਿਆ ਸੀ ਪਾਤਸ਼ਾਹ ਮੈਨੂੰ ਬਖਸ਼ ਲਓ। ਸਾਹਿਬ ਨੇ ਇੱਕੋ ਵਚਨ ਹੀ ਮੁੱਖੋਂ ਆਖਿਆ ਸੀ ਵੀ ਸੱਜਣ ਨਾਮ ਵੀ ਹੈ, ਪਰ ਉਸ ਸੱਜਣ ਨਾਲ ਜੁੜ ਜਾ ਜਿਹੜਾ ਤੈਨੂੰ ਵੀ ਨਾਲ ਅਗਾਂਹ ਪ੍ਰਲੋਕ ਵਿੱਚ ਸਾਥ ਦੇ ਦੇਵੇ। ਇਹ ਸੱਚ ਹੈ, ਬਸ ਜੋ ਜੋ ਜਪੈ ਤਿਸ ਕੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਬਖਾਨੀ। ਮੈਂ ਇੱਕ ਬੇਨਤੀ ਕਰਦਿਆਂ, ਸੱਜਣ ਦਾ ਇੱਕ ਰੂਪ ਭੁਲੇਖਾ ਪਾਊ ਠੱਗ, ਪਰ ਗੁਰੂ ਦੀ ਸੰਗਤ ਹੋ ਗਈ ਅਤੇ ਦੂਜਾ ਰੂਪ ਬਣ ਗਿਆ ਬੰਦਗੀ ਸਿਮਰਨ ਅਭਿਆਸੀ। ਬਸ ਰੋਜ਼ ਹੁਣ ਜਪ ਕਰਦਾ, ਸਿਮਰਨ ਕਰਦਾ। ਮੈਂ ਇਸ ਕਰਕੇ ਬੇਨਤੀ ਕਰ ਰਿਹਾ, ਅੱਜ ਕੁਝ ਤਾਂ ਹੋਰ ਵੀ ਲੋਕ ਨੇ ਜਿਹੜੇ ਧਰਮ ਦੇ ਮਾਰਗ 'ਤੇ ਚੱਲੇ ਨੇ, ਅੰਮ੍ਰਿਤ ਛਕਿਆ ਹੈ, ਗੁਰਸੰਗਤ ਕਰਦੇ ਨੇ, ਨਿਤਨੇਮੀ ਨੇ, ਧੰਨ ਗੁਰੂ ਚਰਨ ਵਿੱਚ, ਧੰਨ ਗੁਰੂ ਸ਼ਬਦ ਵਿੱਚ ਆਪਣੀ ਸਾਂਝ ਬਣਾਈ ਬੈਠੇ ਨੇ, ਉਹਨਾਂ 'ਤੇ ਤਾਂ ਸਤਿਗੁਰਾਂ ਦੀ ਬਖਸ਼ਿਸ਼ ਹੋਵੇਗੀ ਹੀ ਹੋਵੇਗੀ। ਇਹ ਹੋ ਸਕਦਾ ਕੋਈ ਗੁਰੂ ਤੋਂ ਬੇਮੁੱਖ ਹੋਵੇ, ਜਿਸ ਕੋਲ ਧਰਮ ਦੀ ਦੁਨੀਆ ਦਾ ਇੱਕ ਕਦਮ ਵੀ ਨਾ ਹੋਵੇ, ਪਰ ਆ ਜਾਵੇ ਗੁਰੂ ਦੀ ਸੰਗਤ ਵਿੱਚ, ਗੁਰੂ ਦੇ ਬਚਨ ਸੁਣ ਕੇ ਜਪਣ ਲੱਗ ਜਾਏ, ਸਮਝ ਲੈਣਾ ਉਸ ਦੀ ਵੀ ਗਤੀ ਹੋ ਜਾਏਗੀ, ਉਸ ਦਾ ਵੀ ਪਾਰ ਨਿਸਤਾਰਾ ਹੋ ਜਾਏਗਾ। ਜੋ ਜੋ ਜਪੈ ਤਿਸ ਕੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਬਖਾਨੀ। ਉਹ ਭਲਿਆ ਵਾਹਿਗੁਰੂ ਦੇ ਨਾਮ ਨੂੰ ਨਿਤ ਆਪਣੀ ਰਸਨਾ ਤੋਂ ਬੋਲੀ। ਜ਼ਰਾ ਮੈਂ ਇੱਕ ਬੇਨਤੀ ਕਰਨ ਲੱਗਾ, ਸਾਡੀ ਜ਼ੁਬਾਨ ਦੇ ਦੋ ਭਾਗ ਨੇ, ਇੱਕ ਦਾ ਨਾਮ ਹੈ ਜਿਹਵਾ, ਦੂਸਰੇ ਦਾ ਨਾਮ ਹੈ ਰਸਨਾ। ਧਿਆਨ 'ਚ ਰੱਖਿਓ, ਜ਼ੁਬਾਨ ਵਿੱਚ ਦੋ ਹਿੱਸੇ ਨੇ, ਬੋਲਣ ਦਾ ਕੰਮ ਵੀ ਅਤੇ ਪਦਾਰਥਾਂ ਦੇ ਰਸ ਲੈਣ ਦਾ ਕੰਮ ਵੀ। ਇਸ ਨੂੰ ਵਿਦਵਾਨਾਂ ਨੇ ਇੱਕ ਗਿਆਨ ਇੰਦਰੀਆ, ਜੋ ਬੋਲਣ ਦਾ ਕੰਮ ਕਰਦੀ ਉਹ ਹੈ ਕਰਮ ਇੰਦਰੀਆ। ਰਸ ਲੈਣਾ ਇਹ ਹੈ ਗਿਆਨ ਇੰਦਰੀਆ, ਰਸ ਲੈ ਰਿਹਾ, ਰਸ ਦਾ ਗਿਆਨ ਕਰ ਰਿਹਾ। ਦੂਸਰਾ ਭਾਗ ਹੈ ਬੋਲਣ ਦਾ ਕੰਮ ਕਰ ਰਿਹਾ। ਇਹ ਦੋਵੇਂ ਇਕੱਠੇ ਨੇ। ਮੇਰੇ ਸਾਹਿਬ ਕਹਿੰਦੇ ਨੇ ਤੇਰੀ ਜ਼ੁਬਾਨ, ਮੈਂ ਇੱਕ ਬੇਨਤੀ ਕਰਨ ਲੱਗਾ ਧਿਆਨ ਦੇਣਾ, ਇੱਕ ਬਹੁਤ ਸੋਹਣਾ ਕੋਈ ਗੁਰੂ ਕੇ ਸ਼ਬਦ ਨੂੰ ਗਾਉਣ ਵਾਲਾ ਹੋਵੇ, ਉਹ ਜਦੋਂ ਗੁਰੂ ਕਾ ਸ਼ਬਦ ਗਾਉਂਦਾ ਨਾ, ਉਸ ਨੂੰ ਗਾਉਣ ਵਿੱਚ ਰਸ ਆਉਂਦਾ। ਉਸ ਦੀ ਜਿਹਵਾ ਆਪਣੀ ਜ਼ੁਬਾਨ ਦੇ ਬੋਲਾਂ ਦਾ ਨਾਲ ਰਸ ਵੀ ਮੰਨਦੀ ਹੈ। ਸਾਹਿਬ ਕਹਿਣ ਲੱਗੇ ਤਿਵੇਂ ਤੇਰੀ ਜਿਹਵਾ ਬੋਲੇ ਹੀ ਨਾ, ਬਲਕਿ ਤੇਰੀ ਜਿਹਵਾ ਰਸਨਾ ਬਣ ਕੇ ਵਾਹਿਗੁਰੂ ਸ਼ਬਦ ਦਾ ਨਾਲ ਰਸ ਵੀ ਮਾਨੇ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਸਹਿਜ ਕਿਰਤੀ ਸਲੋਕਾਂ ਵਿੱਚ ਇੱਕ ਥਾਵੇਂ ਇਹ ਦੋਵੇਂ ਸ਼ਬਦ ਵਰਤੇ ਨੇ, ਹੇ ਜਿਹਵਾ ਹੇ ਰਸਗੇ ਮਧੁਰ ਪ੍ਰਿਆ ਤੋਯੰ, ਇਹ ਜ਼ੁਬਾਨ ਅਤੇ ਇਹ ਰਸਨਾ ਤੈਨੂੰ ਮਿੱਠਾ ਬੜਾ ਪਸੰਦ। ਧਿਆਨ 'ਚ ਰੱਖ ਲੈਣਾ, ਤੂੰ ਚੱਖਦੀ ਹੈ ਅਤੇ ਮਿੱਠਾ ਕਿਤੇ ਐਸਾ ਤਾਂ ਨਹੀਂ, ਤੂੰ ਚੱਖਦੀ ਮਿੱਠਾ ਹੈ ਪਰ ਬੋਲਦੀ ਕੌੜਾ ਹੋਵੇਂ ਤੇ। ਇਸ ਕਰਕੇ ਇਹ ਜੀਵਾ ਤੂੰ ਰਸਨਾ ਬਣ ਕੇ ਜਦੋਂ ਪਦਾਰਥਾਂ ਦਾ ਰਸ ਚੱਖਦੀ ਹੈ ਅਤੇ ਮਿਠਾਸ ਚਾਹੁੰਦੀ ਹੈ, ਜਦੋਂ ਤੂੰ ਬੋਲੇ ਤੇ ਉਦੋਂ ਵੀ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ, ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ, ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ। ਇਹ ਜਿਹਵਾ ਇਹ ਰਸਨਾ ਤੂੰ ਮਧੁਰ ਚਾਹੁੰਦੀ ਹੈ, ਉਹ ਤੈਨੂੰ ਪ੍ਰਿਆ ਲੱਗਦਾ ਹੈ। ਹੇ ਜਿਹਵਾ ਹੇ ਰਸਗੇ ਮਧੁਰ ਪ੍ਰਿਆ ਤੋਯੰ, ਸੱਤ ਹਤੰਗ ਬਾਦੰ, ਤੂੰ ਕਰਦੀ ਕੀ ਹੈ ਅਤੇ ਸੱਤ ਦਾ ਅੰਦਰੋਂ ਹਤਨ ਕਰ ਦਿੰਦੀ ਹੈ, ਜਦੋਂ ਤੇਰੇ ਅੰਦਰ ਝੂਠ ਨਿਕਲਦਾ, ਤੇਰੀ ਜ਼ੁਬਾਨ 'ਤੇ ਵੀ ਝੂਠ, ਤੇਰਾ ਰਸਨਾ ਦਾ ਸੰਬੰਧ ਵੀ ਬਣ ਗਿਆ ਝੂਠੇ ਰਸਾਂ ਦੇ ਨਾਲ। ਇਸ ਕਰਕੇ ਸਾਹਿਬ ਕਹਿੰਦੇ ਨੇ ਆਪਣੀ ਜੀਹਵਾ ਦੇ ਨਾਲ ਜਦੋਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਧਿਆਨ ਵਾਹਿਗੁਰੂ ਸ਼ਬਦ ਵਿੱਚ ਜੁੜ ਜਾਂਦਾ ਅਤੇ ਰਸਨਾ ਤੋਂ ਨਿਕਲਿਆ ਬੋਲ ਉਹ ਵਾਹਿਗੁਰੂ ਰਸ ਬਣ ਜਾਂਦਾ। ਇਸ ਕਰਕੇ ਉਹ ਰਸਨਾ ਜਿਹੜੀ ਵਾਹਿਗੁਰੂ ਨਾਮ ਦਾ ਰਸ ਲੈਂਦੀ ਹੈ, ਬਸ ਜੋ ਜੋ ਜਪੈ ਤਿਸ ਕੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਬਖਾਨੀ। ਵਾਹਿਗੁਰੂ ਦੇ ਨਾਮ ਨੂੰ ਰੋਜ਼ ਰਸਨਾ ਤੋਂ ਬਖਾਨ ਕਰਨਾ, ਇਸ ਨਾਲ ਜ਼ਿੰਦਗੀ ਵਿੱਚ ਰਸ ਵੀ ਭਰ ਜਾਂਦਾ, ਇਸ ਨਾਲ ਜੀਵਨ ਅਮਰ ਵੀ ਹੋ ਜਾਂਦਾ, ਇਸ ਨਾਲ ਆਤਮਕ ਅਵਸਥਾ ਵੀ ਉੱਚੀ ਹੋ ਜਾਂਦੀ, ਇਸ ਨਾਲ ਜ਼ਿੰਦਗੀ ਦਾ ਆਵਾਗਮਨ ਮੁਕਤ ਗਤ ਵਾਲਾ ਬਣ ਜਾਂਦਾ ਹੈ ਜੀ। ਇੱਥੇ ਸਤਿਗੁਰੂ ਸ਼ਬਦ ਦਾ ਕੇਂਦਰੀ ਭਾਵ ਦਰਸਾਉਂਦਿਆਂ ਰਹਾਉ ਦਾ ਉਚਾਰਨ ਕਰਦੇ ਹਨ ਜੀ।
ਕਲੀ ਕਾਲ ਕੇ ਮਿਟੇ ਕਲੇਸ਼ਾ,
ਇਸ ਕਲਯੁਗ ਦੇ ਕਲੇਸ਼ ਮੁੱਕ ਜਾਂਦੇ ਨੇ। ਇਸ ਕਾਲਖ ਭਰੀ ਦੁਨੀਆਂ ਦੀ ਅਗਿਆਨਤਾ ਭਰੀ ਦੁਨੀਆਂ ਦੀ ਰੋਹ ਰੀਤੀ ਦੇ ਕਲੇਸ਼ ਮੁੱਕ ਜਾਂਦੇ ਨੇ। ਸਾਹਿਬ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਅਗਰ ਸਿਮਰਨ ਕਰਾਂ, ਬਾਰ ਬਾਰ ਸਿਮਰਨ ਕਰਾਂ, ਸਾਰੇ ਕਲੇਸ਼ ਮੁੱਕ ਜਾਂਦੇ ਨੇ। ਭਾਈ ਸਾਹਿਬ, ਭਾਈ ਕਾਹਨ ਸਿੰਘ ਜੀ ਨਾਭਾ ਵਾਲਿਆਂ ਨੇ ਅਤੇ ਪੁਰਾਤਨ ਵਿਦਵਾਨਾਂ ਨੇ ਕਲੇਸ਼ ਦੇ ਪੰਜ ਕਾਰਨ ਮੰਨੇ ਨੇ, ਰਾਗ, ਦਵੇਸ਼, ਅਸੀਮਤਾ, ਅਵਿਦਿਆ, ਅਭਿਨਿਵੇਸ਼। ਇਹ ਪੰਜ ਕਾਰਨ ਨੇ ਕਲੇਸ਼ ਦੇ। ਰਾਗ, ਕਿਸੇ ਵਸਤੂ ਨਾਲ ਸਨੇਹ ਲਾ ਲਿਆ, ਉਹ ਚਲੀ ਗਈ, ਕਲੇਸ਼ ਪੈਦਾ ਹੋਇਆ। ਕਿਸੇ ਨਾਲ ਈਰਖਾ ਕਰ ਲਈ, ਦਵੇਸ਼ ਕਰ ਲਿਆ, ਚੰਗਾ ਨਾ ਲੱਗਾ, ਉੱਥੇ ਕਲੇਸ਼ ਪੈਦਾ ਹੋਇਆ। ਅਸਿਮਤਾ, ਧਨ ਸਾਜੋ ਸਮਾਨ ਜਾਇਦਾਦ ਦਾ ਹੰਕਾਰ ਕਰ ਲਿਆ, ਧਿਆਨ 'ਚ ਰੱਖ ਲੈਣਾ, ਉਸ ਹੰਕਾਰ ਨੇ ਵੀ ਕਲੇਸ਼ ਪੈਦਾ ਕੀਤਾ। ਅਸਿਮਤਾ, ਨਾ ਕਰਨ ਯੋਗ ਵਸਤੂਆਂ ਨੂੰ ਕੀਤਾ, ਜਿਹੜਾ ਨਹੀਂ ਕਰਨਾ ਚਾਹੀਦਾ ਸੀ ਉਹ ਕੰਮ ਕੀਤਾ, ਧਿਆਨ 'ਚ ਰੱਖ ਲੈਣਾ, ਉਹ ਕਲੇਸ਼ ਦਾ ਕਾਰਨ ਬਣ ਗਿਆ। ਅਤੇ ਅਵਿਦਿਆ, ਜਿਹੜੀ ਅਸਲੀਅਤ ਸੀ ਉਸ ਦੀ ਸਮਝ ਨਾ ਆਈ, ਉਲਟ ਮੱਤ ਹੋ ਗਈ, ਇਹ ਵੀ ਕਲੇਸ਼ ਦਾ ਕਾਰਨ ਬਣ ਗਿਆ। ਸਾਹਿਬ ਕਹਿੰਦੇ ਨੇ ਸਿਮਰਨ ਕਰ, ਇਹ ਸਾਰੇ ਕਲੇਸ਼ ਤੇਰੇ ਮੁੱਕ ਜਾਣਗੇ। ਪਦਾਰਥਾਂ ਨਾਲ ਤੇਰਾ ਮੋਹ ਨਹੀਂ ਹੋਵੇਗਾ, ਕਿਸੇ ਨਾਲ ਦਵੇਸ਼ ਨਹੀਂ ਕਰੇਗਾ, ਅਸਲੀਅਤ ਦੀ ਸਮਝ ਆ ਜਾਏਗੀ, ਧਨ ਆਦਿਕ ਦਾ ਅਭਿਮਾਨ ਨਹੀਂ ਕਰੇਗਾ ਅਤੇ ਨਾ ਕਰਨ ਵਾਲੇ ਕੰਮ ਨੂੰ ਨਹੀਂ ਕਰੇਗਾ। ਬਸ ਜਦੋਂ ਅੰਦਰ ਸਿਮਰਨ ਦੀ ਗੱਲ ਬਣ ਜਾਂਦੀ ਹੈ ਤਾਂ ਸਾਹਿਬ ਕਹਿਣ ਲੱਗੇ ਉਸ ਦੇ ਸਾਰੇ ਕਲੇਸ਼ ਮੁੱਕ ਜਾਂਦੇ ਨੇ। ਇਹ ਸੰਸਾਰ ਦੀ ਰੋਹ ਰੀਤੀ ਹੈ ਕਲੇਸ਼ ਪੈਦਾ ਕਰਨਾ, ਅਤੇ ਧਰਮ ਦੀ ਰੋਹ ਰੀਤੀ ਹੈ ਤੇਰੇ ਕਲੇਸ਼ ਨਿਵਾਰਨਾ। ਇਤਿਹਾਸ ਦੇ ਇੱਕ ਬੋਲ ਨੇ, ਕੱਲ੍ਹ ਚਾਹੇ ਪਾਪੀ ਡੁੱਬ ਜਾਏ, ਕੱਲ੍ਹ ਚਾਹੇ ਪਾਪੀ ਡੁੱਬ ਜਾਏ, ਬਾਬਾ ਚਾਹੇ ਉਨ ਪਾਰ ਲੰਘਾਏ, ਤਾਰਿਓ ਚਾਹੇ ਸਗਲ ਜਹਾਨ, ਬਾਬਾ ਨਾ ਛੋਡੇ ਆਪਣੀ ਬਾਣ। ਗੁਰੂ ਨਾਨਕ ਪਾਤਸ਼ਾਹ ਚਾਹੁੰਦੇ ਨੇ ਇਹ ਦੁਨੀਆਂ ਤਰ ਜਾਏ, ਕਲਯੁਗ ਚਾਹੁੰਦਾ ਹੈ ਦੁਨੀਆਂ ਡੁੱਬ ਜਾਏ। ਜਿਹੜੇ ਕਲਯੁਗ ਦੇ ਬੇੜੇ ਵਿੱਚ ਬਹਿ ਗਏ ਉਹ ਡੁੱਬ ਗਏ, ਜਿਹੜੇ ਗੁਰੂ ਦੇ ਸ਼ਬਦ ਦੇ ਬੇੜੇ ਵਿੱਚ ਬਹਿ ਗਏ ਉਹ ਤਰ ਗਏ। ਇਸ ਕਰਕੇ ਮੇਰੇ ਸਾਹਿਬ ਕੀ ਕਹਿੰਦੇ ਨੇ, ਕਲੀ ਕਾਲ ਕੇ ਮਿਟੇ ਕਲੇਸ਼ਾ, ਇਹ ਤੇਰੇ ਕਲੇਸ਼ ਘਰ ਘਰ ਦੇ ਮੁੱਕ ਜਾਣਗੇ, ਤੂੰ ਭਲਾ ਕੀ ਕਰ। ਆਓ ਅਗਲੀ ਪੰਕਤੀ ਸ਼ਰਵਣ ਕਰੀਏ ਜੀ।
ਇੱਕ ਨਾਮ ਮਨ ਮੈਂ ਪਰਵੇਸ਼ਾ,
ਇੱਕ ਨਾਮ ਤੇਰੇ ਮਨ ਵਿੱਚ ਪ੍ਰਵੇਸ਼ ਕਰ ਜਾਏ, ਮਨ ਵਿੱਚ ਹੋਰ ਨਾ ਕੁਛ ਪ੍ਰਵੇਸ਼ ਕਰੇ। ਮੈਂ ਇੱਕ ਬੇਨਤੀ ਕਰਾਂਗਾ, ਅੰਦਰ ਦੇ ਮਨ ਦੇ ਦਰਵਾਜ਼ੇ ਨੂੰ ਦੁਨੀਆਂ ਵਾਸਤੇ ਨਾ ਖੋਲ੍ਹੀ ਰੱਖਣਾ। जेडे घर का दरवाजा दिने भी खुला रहे रात भी खुला रहे कुत्ते अंदर आवन बिल्लियां अंदर आवन चूहे अंदर आवन टिड्डे मकोड़े अंदर आवन चोर अंदर आवन उस घर का हाल की रहेगा। तू अपने मन नू हर वेले ना खुला रख दुनिया वास्ते कि तेरे मन विच दुनिया प्रवेश करती रहे काम क्रोध प्रवेश करते रहन निंदा ईरखा प्रवेश करती रहे अकेला तेरा मन दुनिया वल ही चले ते समझ लेना दुनिया का प्रवेश है तेरा मन गुरु वल खुला हुए धर्म वल चले ते समझ लेना एको नाम मन में प्रवेशा मन विच एक नाम का प्रवेश हो गया हुण नाम हिरदे विच है नाम रसना ते है नाम अखां विच है अखी कुदरत कन्नी बाणी मुख आखन सच नाम पत का धन पूरा होवा लागा सहज ध्यान। मेरे साहब कहंदे ने ऐ भलिया अखर बिरख बाग भोए चोखी सिंचित भाओ करेही सबना फल लागै नाम एको बिन कर्मा कैसे लेही तेरी जुबान दे अखर एक धर्म का दरख्त बन जा। ध्यान च रखियो जदों रसना तो एक ओंकार सतनाम करता पुरख निरभउ निरवैर अकाल मूरत अजूनी सहभंग गुरप्रसाद जदों तेरी रसना तो अमृत वेले नमस्तवंग अकाले नमस्तवंग कृपाले नमस्तंग अरूपे नमस्तंग अनूपे जदों तेरी रसना तो अमृत वेले सरावग सुध समूह सुधान के देख फिरियो कर जोग जति के सूर सुरारदन सुध सुधादक संत समूह अनेक मति के सारे ही देश को देख रहे हो मत को ना देखिए प्राण पति के श्री भगवान की पाए कृपा होते एक रत्ती बिन एक रत्ती के जदों तेरी रसना तो ये अखर निकलनगे ध्यान च रख लेना तब चरणन मन रहे हमारा की अरदास निकलेगी तब चरणन मन रहे हमारा ये मन च की प्रवेश हो रही है ऐ मेरे मालक रहमत कर तेरे चरणा विच मेरा मन हर वेले जुड़िया रहे तब चरणन मन रहे हमारा अपना जान करो प्रतपारा मेरी अरदास है मैनू अपना बना के मेरी प्रतपालना करना भावें तुसी प्रतपालना पशुआं पंछियां दी भी कर दियो भावें तुसी प्रतपालना चोर ठगां दी भी कर दियो पर उन्हां नू अपना बना के नहीं करदे। ध्यान च रख लेना जेड़े तेरे सेवक बन जांदे ने जेड़े तेरे हो जांदे ने उन्हां दे तुसी हो जांदे हो इस करके मैनू अपना बना के मेरी प्रतपालना करो। जदों गुरु के सिख तो अमृत वेले इस रसना दे अखर निकलदे ने आनंद पिया मेरी माए सतगुरु मैं पाया किड्डी क अवस्था ओ हिरदे दे बोलां दी इस रसना दे निकले अखरां दी बन जाएगी। साहब कहन लगे तैनू परमेश्वर ने चोखी भौ दिती है। ध्यान च रख लेना बाहर हो सकता है किसी जिमीदार को एक एकड़ होवे दो होवे पांच होवे 200 एकड़ होवे 500 एकड़ होवे पर साहब कहन लगे जिन्नी तैनू हिरदे दी भौएं दिती है शायद तू सारी जिंदगी जपन विच सारा समा वाहगुरु दे ध्यान विच ला देवें ते तेरे हिरदे दी धरती जिन्नी धरती दुनिया विच किसे कोल भी नहीं होवेगी। अखर बिरख बाग पोहे चोखी सिंचत भाओ करेही सबना फल लागै नाम एको बिन कर्मा कैसे लेही। तू जरा हिरदे दी धरती ते नाम दा बीज बीज के ता वेख वेख तेरे हिरदे दी झोली विच किवें दाता होने फल पा देंदा है। इस करके साहब कहन लगे अपने मन विच नाम दा प्रवेश कर लेना
ਐਡਾ ਨਾਮ ਨਾਲ ਸਨੇਹ ਬਣਾ ਲੈਣਾ, ਐਡਾ ਸਨੇਹ ਬਣਾ ਲੈਣਾ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਕਾਸ਼ ਪ੍ਰੀਤ ਘਟੈ ਨਾ ਪਤੰਗ ਕੀ, ਕੁਸਮ ਸੁਵਾਸ ਜੈਸੇ ਤ੍ਰਿਪਤੀ ਨਾ ਮਧਬ ਕੋ, ਉੱਡਤ ਆਕਾਸ਼ ਆਸ ਘਟੈ ਨਾ ਬਿਹੰਗ ਕੀ, ਘਟਾ ਕਣ ਕੋਹੋਰ ਮੋਰ ਚਾਤਰਕ ਹਿਰਦੈ ਉਲਾਸ, ਨਾਦ ਬਾਦ ਸੁਨ ਰਤੀ ਘਟੈ ਨਾ ਕੁਰੰਗ ਕੀ, ਤੈਸੇ ਪ੍ਰਿਆ ਪ੍ਰੇਮ ਰਸ ਰਸਕ ਰਸਾਲ ਸੰਤ, ਤ੍ਰਿਸ਼ਨਾ ਘਟਤ ਨਾ ਪਰਬਲ ਅੰਗ ਅੰਗ ਕੀ। ਐਡਾ ਤੈਨੂੰ ਆਪਣੇ ਮਾਲਕ ਦੇ ਪਿਆਰ ਵਿੱਚ ਭਰਿਆ, ਨਾਮ ਨਾਲ ਪਿਆਰ ਪੈ ਜਾਏ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਪੈ ਜਾਏ, ਨਹੀਂ ਛੱਡਦੀ ਨਾ, ਪਾਣੀ ਤੋਂ ਬਾਹਰ ਨਿਕਲਣਾ ਨਹੀਂ ਚਾਹੁੰਦੀ ਨਾ, ਪਾਣੀ ਬਗੈਰ ਮੱਛੀ ਦਾ ਜੀਵਨ ਨਹੀਂ, ਭਗਤ ਦਾ ਬਾਣੀ ਬਗੈਰ ਅਤੇ ਸਿਮਰਨ ਬਗੈਰ ਵੀ ਜੀਵਨ ਨਹੀਂ। ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਕਾਸ਼ ਪ੍ਰੀਤ ਘਟੈ ਨਾ ਪਤੰਗ ਦੀ। ਜਰਾ ਦੀਪਕ ਬਲਿਆ, ਮੈਂ ਇੱਕ ਬੇਨਤੀ ਕਰਨ ਲੱਗਾ, ਪਤੰਗੇ ਨੂੰ ਕਿਸੇ ਨੇ ਸੁਨੇਹਾ ਤਾਂ ਨਹੀਂ ਦਿੱਤਾ ਵੀ ਚੱਲ ਉੱਥੇ ਦੀਪਕ ਪਿਆ ਬਲਦਾ, ਨਹੀਂ, ਉਹ ਤਾਂ ਤਲਾਸ਼ ਵਿੱਚ ਰਹਿੰਦਾ, ਉਹ ਉੱਡਦਾ ਫਿਰਦਾ ਰਹਿੰਦਾ ਕਿਤੇ ਦੀਪਕ ਮਿਲ ਜਾਏ। ਇਹ ਦੀਪਕ ਜਲਿਆ, ਪਤੰਗਾ ਆ ਗਿਆ, ਆਪਣਾ ਆਪਾ ਦੀਪਕ ਨਾਲ ਇੱਕ ਮਿਕ ਕਰ ਲਿਆ। ਸਤਿਗੁਰ ਸ਼ਬਦ ਉਜਾਰੋ ਦੀਪਾ, ਗੁਰੂ ਕੇ ਸ਼ਬਦ ਦੇ ਦੀਪਕ ਨੂੰ ਵੇਖ ਕੇ ਮਨ ਰੂਪੀ ਪਤੰਗਾ ਵੀ ਆ ਗਿਆ, ਉਹ ਪਤੰਗਾ ਦੀਪਕ ਨਾਲ ਇੱਕ ਮਿਕ ਹੋ ਗਿਆ। ਇਹ ਗੁਰੂ ਕੇ ਸਿੱਖ ਦਾ ਮਨ ਪਤੰਗਾ ਵਾਹਿਗੁਰੂ ਜੀ ਦੇ ਸ਼ਬਦ ਨਾਲ, ਧੰਨ ਗੁਰੂ ਸ਼ਬਦ ਨਾਲ ਇੱਕ ਮਿਕ ਹੋ ਗਿਆ। ਹੁਣ ਆਪੂ ਨਹੀਂ ਜੀਂਦਾ, ਹੁਣ ਸ਼ਬਦ ਵਿੱਚ ਜੀਂਦਾ ਹੈ। ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਕਾਸ਼ ਪ੍ਰੀਤ ਘਟੈ ਨਾ ਪਤੰਗ ਕੀ, ਕੁਸਮ ਸੁਵਾਸ ਜੈਸੇ ਤ੍ਰਿਪਤੀ ਨਾ ਮਧਬ ਕੋ, ਫੁੱਲ ਦੀ ਖੁਸ਼ਬੂ ਲੈਂਦਿਆਂ ਲੈਂਦਿਆਂ ਭੌਰਾ ਰੱਜਦਾ ਨਹੀਂ, ਧਿਆਨ 'ਚ ਰੱਖ ਲੈਣਾ, ਨਾਮ ਜਪਦਿਆਂ ਜਪਦਿਆਂ ਵੀ ਗੁਰੂ ਕਾ ਸਿੱਖ ਇਹ ਨਹੀਂ ਕਹਿੰਦਾ ਵੀ ਹੁਣ ਰੱਜ ਗਿਆ, ਹੁਣ ਹੋਰ ਨਾਮ ਨਹੀਂ ਜਪਣਾ। ਇਹ ਹੋ ਸਕਦਾ ਰੋਟੀ ਖਾਂਦਿਆਂ ਖਾਂਦਿਆਂ ਰੱਜ ਜਾਏ, ਭੋਜਨ ਕਰਦਿਆਂ ਕਰਦਿਆਂ ਰੱਜ ਜਾਏ, ਆਖੇ ਹੋਰ ਭੋਜਨ ਨਹੀਂ ਕਰਨਾ, ਪਰ ਭਜਨ ਕਰਦਿਆਂ ਕਰਦਿਆਂ ਰੱਜਦਾ ਨਹੀਂ, ਵੀ ਇਹ ਨਹੀਂ ਕਹਿੰਦਾ ਹੁਣ ਹੋਰ ਭਜਨ ਨਹੀਂ ਕਰਨਾ। ਅਤੇ ਹਜ਼ੂਰ ਤੇ ਕਹਿੰਦੇ ਨੇ, ਜਾਮੈ ਭਜਨ ਰਾਮ ਕੋ ਨਾਹੀ, ਤਹਿ ਨਰ ਜਨਮ ਅਕਾਰਥ ਖੋਇਆ, ਯਹ ਰਾਖੋ ਮਨ ਮਾਹੀ, ਅਗਰ ਬੰਦਗੀ ਸਿਮਰਨ ਨਹੀਂ ਤੇ ਕਲੇਸ਼ ਨੇ, ਅਗਰ ਬੰਦਗੀ ਸਿਮਰਨ ਮਨ ਵਿੱਚ ਪ੍ਰਵੇਸ਼ ਕਰ ਗਿਆ ਤਾਂ ਉੱਥੇ ਕਲੇਸ਼ ਪ੍ਰਵੇਸ਼ ਨਹੀਂ ਕਰਦੇ। ਇਸ ਕਰਕੇ ਸਾਹਿਬ ਕਹਿਣ ਲੱਗੇ, ਤੂੰ ਆਪਣੀ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਸਿਮਰਨ ਕਰਦਿਆਂ ਕਰਦਿਆਂ ਬਸ ਏਕੋ ਨਾਮ ਮਨ ਮੈਂ ਪ੍ਰਵੇਸ਼ਾ, ਕਲੀ ਕਾਲ ਕੇ ਉਹ ਸਾਰੇ ਕਲੇਸ਼ ਮਿਟਾਉਣ ਦਾ, ਤੂੰ ਅੰਦਰ ਹਿਰਦੇ ਵਿੱਚ ਨਾਮ ਸਿਮਰਨ ਦਾ ਐਸਾ ਰਸਤਾ ਅਪਣਾ ਲਿਆ, ਹੁਣ ਤੇਰਾ ਜੀਵਨ ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਬਸ ਉਸ ਵਾਹਿਗੁਰੂ ਵਿੱਚ ਹੀ ਆਪਾਂ ਵਿਲੀਨ ਕਰ ਲਿਆ। ਇੱਕ ਛੋਟੀ ਜਿਹੀ ਬੇਨਤੀ ਜ਼ਰੂਰ ਕਰਾਂਗਾ, ਘਰ ਵਿੱਚ ਰਹਿਣਾ, ਧਨ ਕਾਰੋਬਾਰੀ ਖੇਤਰ ਵਿੱਚ ਰਹਿਣਾ, ਪਰ ਉਹਨਾਂ ਨੂੰ ਮਨ ਵਿੱਚ ਨਾ ਰੱਖ ਲੈਣਾ, ਮਨ ਵਿੱਚ ਇੱਕ ਨਾਮ ਦਾ ਹੀ ਪ੍ਰਵੇਸ਼ ਰਹੇ, ਉਹ ਐਸਾ ਨਾਮ ਦਾ ਪ੍ਰਵੇਸ਼ ਅੰਦਰ ਦੀ ਜ਼ਿੰਦਗੀ ਨੂੰ ਸਵਾਰ ਦਿੰਦਾ, ਆਪਾ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਰਾਹ ਖੋਲ ਦਿੰਦਾ ਹੈ ਜੀ।
ਸਾਧੂ ਧੂਰਾ ਮੁਖ ਮਸਤਕ ਲਾਈ,
ਬਸ ਸਾਧੂ ਧੂਰ ਮੁਖ ਮਸਤਕ ਲਾਈ, ਗੁਰੂ ਦੇ ਚਰਨਾਂ ਦੀ ਧੂੜ ਮਸਤਕ ਵਿੱਚ ਲਾ ਲਈ, ਐਸਾ ਜੀਵਨ ਬਦਲ ਗਿਆ, ਆਪਾਂ ਨਿਮਰਤਾ ਵਿੱਚ ਵੀ ਭਰ ਗਿਆ। ਧਿਆਨ 'ਚ ਰੱਖ ਲੈਣਾ, ਸਾਧ ਸੰਗਤ ਦੀ ਐਸੀ ਚਰਨ ਧੂੜ ਨਾਲ ਆਪਣਾ ਆਪਾ ਸਬਰ ਵੀ ਗਿਆ। ਇੱਕ ਬੇਨਤੀ ਇਹ ਜ਼ਰੂਰ ਕਰਾਂ, ਪਾਣੀ 'ਤੇ ਮਿੱਟੀ 'ਤੇ ਖਾਕ 'ਤੇ ਬੋਲਾਂ ਦਾ ਸੰਬੰਧ ਬਹੁਤ ਝੱਟ ਜੁੜ ਜਾਂਦਾ। ਜਿਹੜੇ ਜਲ 'ਤੇ ਪੰਜ ਪਿਆਰਿਆਂ ਨੇ ਮਰਿਆਦਾ ਮੁਤਾਬਕ ਬਾਣੀ ਦਾ ਜਪ ਕੀਤਾ, ਉਹ ਪਾਣੀ ਨਾ ਰਿਹਾ, उस पानी ने बाणी का असर कबूलिया, वो अमृत बन गया। जेडे शरीर चो वाहिगुरु वाहिगुरु रोम रोम चो निकलदा, उसने जिस खाक ते पैर रखिया वो आम खाक ना रही, वो चरण रज बन गई। उस चरण रज नाल अगर संबंध बन जाए तो समझ लेना जिंदगी दे पाप धोते जाते ने। मैं जदों कभी इतिहास पढ़दा, गुरु नानक पातशाह भी तीर्थ ते गए, गंगा गए, गुरु अमरदास पातशाह भी तीर्थ ते गए, पर जरा एक बेनती कर लगा, वो तीर्थ ते इशनान करन लई नहीं गए। ध्यान च रख लेना, इशनान ते कीता पर ध्यान च रखन वाली गल है, गुरु तेग बहादुर पातशाह जी ने करम नाशा नदी विच इशनान ते कीता पर वो आपा पवित्र करन लई नहीं। मैनू इंज जापदा, गंगा जमुना गोदावरी सरस्वती ते कर हैं उद्दम धूर साधु की ताई, किल विख मैल परे परे विच हमरै हमरी मैल साधु की धूर गवाई। ये प्रमुख अखौती धार्मिक नदियां भी ये अरदास करदियां ने, बेनती करदियां ने भी साडे विच पापियां ने नहा नहा के अपने पापां नाल सानू काला कर दिता है। कोई साधु आए, कोई ऐसा बंदगी सिमरन अभ्यासी साडे विच चरण पाए ते साडी मैल भी धोती जाए। ये सच है ना, डॉक्टर हस्पताल विच रहिंदा पर रोगी नहीं। ध्यान च रख लेना, डॉक्टर हस्पताल विच रहिंदा पर रोगी नहीं, मास्टर स्कूल विच रहिंदा पर विद्यार्थी नहीं। एक होर बेनती कर देवां, जे गुरु तीर्थां ते जांदे ने ते कह लईए लोगां नूं तीर्थां दी जाच सिखाउण जांदे ने ते ये दसदे ने भी ऐ भलिया असल विच जन के चरण तीर्थ कोट गंगा, वो करोड़ां गंगा जैसा इशनान तू भलिया इस तीर्थ ते आके कर दें, कदी साध संगत विच जाके करके तेरा आपा ही पवित्र हो जाए। ये सच है, जदों हिरदा वाहिगुरु शब्द नाल जुड़ जांदा है ते समझ लेना वो धूड़ जिंदगी सवार देंदी है। कलगीधर दशमेश पातशाह जा रहे ने, मगर मगर भाई नंद लाल जी लेटन लग पए ने, जिथों दी लंघ रहे ने ना उस खाक विच लेटनियां लेंदे लेंदे, मगर रिड़दे आर्यां नूं वेख कलगीधर दशमेश पातशाह पुछदे ने, नंद लाल ये की पिया करदे? ते भाई नंद लाल कहन लगे, बजेर साया आ मुराद हा याबी, महाराज मैं सुनिया कि इस धरती ते कल्प वृक्ष है, उस दी छावें बैठिए ते जो कल्पना करिए ओ मिल जांदा है। महाराज सारी धरती ते मैनू किते कल्प वृक्ष नज़र नहीं आया, मैं झात मारी गल ते जरूर सच्ची होनी है। कहन लगे फिर अंदर दी सुरत विच टुब्बी लाई ते अंदरों आवाज़ आई, ओ नंद लाल ओ केड़ा कल्प वृक्ष ढूंढदा, ओ तेरे कोल गुरुआं दे चरण राज ही कल्प वृक्ष ने, कदी उन्हां दी छावें बैठ जो जो मंगेगा मिल जाएगा। बस ये सच है, जदों धन गुरु अर्जन देव पातशाह काबल तो आईया संगतां हरिमंदर साहब के अंदर प्रवेश करके संघासन खाली वेख के सेवादार नूं पुछदियां ने, सतगुरु कित्थे ने? तां सेवादार आखिया, आओ मैं दसदा सतगुरु कित्थे ने, बाहर लै आंदा। ओ इशारा कीता, ओ सतगुरु ने ते की वेख्या, बाहर आके की पे देखन हाथ ही रह गए जोड़े, बाहर आके की पे देखन हाथ ही रह गए जोड़े, आपन हथी धन गुरु अर्जन साफ करन पे जोड़े। वाह, गल दे पल्लू नाल संगतां दे जोड़े पे झाड़दे ने, शायद अज हर गुरु घर विच ओ जोड़े घर दे सेवादार ओ गुरु अर्जन दे पातशाह जी दे पिछे खलोते आ जो सेवा निभा रहे ने। ये सतगुरु दसना चाहते ने, ओ भलिया आई संगत दी ओ चरण रज, ओ जोड़े झाड़ लेना ते जोड़ियां दी सेवा कर लेना, समझ लेना तुसी अपनी जिंदगी दी अंदरों मैल धो ली। ਉਹ ਸੰਸਾਰ ਨੂੰ ਇਹ ਦੱਸਣਾ ਚਾਹੁੰਦੇ ਨੇ ਉਹ ਭਲਿਆ ਕਦੀ ਐਸਾ ਜੀਵਨ ਤੇਰਾ ਬਣ ਜਾਏ ਰੱਤੇ ਸੇਈ ਜੇ ਮੁੱਖ ਨਾ ਮੁੜਨ ਜਿੰਨੀ ਸੰਜਾਤਾ ਸਾਈਂ ਝੜ ਝੜ ਪਾਉਂਦੇ ਕੱਚੇ ਬਿਰਹੀ ਜਿੰਨਾ ਕਾਰਨ ਆਈ ਧਨੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ਧੂੜੀ ਵਿੱਚ ਲੁੜੰਦੜੀ ਸੋਹਾਂ ਨਾਨਕ ਤੈਂ ਸ਼ਹਿ ਨਾਲੇ ਚੰਗੇ ਕੱਪੜੇ ਹੋਣ ਰੇਸ਼ਮੀ ਬਸਤਰ ਪਿਓਰ ਦਾ ਸੂਟ ਪਾਇਆ ਹੋਵੇ ਪਾਟ ਪਟੰਬਰ ਉਹ ਭਾਹੀ ਸੇਤੀ ਜਾਲੇ ਉਹਨੂੰ ਮੈਂ ਅੱਗ ਨਾਲ ਸਾੜਦਿਆਂ ਜੇ ਮੇਰਾ ਮਾਲਕ ਮੇਰੇ ਕੋਲ ਨਹੀਂ ਅਤੇ ਜੇ ਮੇਰਾ ਮਾਲਕ ਮੇਰੇ ਕੋਲ ਹੈ ਤਾਂ ਮੈਂ ਉਸ ਦੇ ਚਰਨਾਂ ਦੀ ਧੂੜੀ ਵਿੱਚ ਲੇਟਦੀ ਬੜੀ ਸ਼ੋਭਵਾਨ ਹੈ ਧੂੜੀ ਵਿੱਚ ਲੁੜੰਦੜੀ ਸੋਹਾਂ ਨਾਨਕ ਤੈਂ ਸ਼ਹਿ ਨਾਲੇ ਇਸ ਕਰਕੇ ਸਾਹਿਬ ਕਹਿਣ ਲੱਗੇ ਸਾਧੂ ਧੂਰ ਮੁੱਖ ਮਸਤਕ ਲਾਈ ਮੈਂ ਸਾਧ ਜਨਾਂ ਦੀ ਉਹ ਚਰਨ ਧੂੜ ਆਪਣੇ ਸਤਿਗੁਰਾਂ ਦੇ ਸ਼ਬਦਾਂ ਦੀ ਅੰਮ੍ਰਿਤ ਬਾਣੀ ਉਹ ਕੰਨਾਂ ਵਿੱਚ ਪਾਈ ਅਤੇ ਉਹਨਾਂ ਦੀ ਚਰਨ ਧੂੜ ਨੇ ਮੇਰੀ ਜ਼ਿੰਦਗੀ ਸਵਾਰ ਦਿੱਤੀ ਮੈਂ ਪੁਰਾਤਨ ਇੱਕ ਗਾਥਾ ਪੜ੍ਹੀ ਇੱਕ ਰਿਸ਼ੀ ਜਾ ਰਹੇ ਸਨ ਨਾਲ ਉਹਨਾਂ ਦੇ ਹੋਰ ਚੇਲੇ ਵੀ ਉਹਨਾਂ ਵਿੱਚ ਇੱਕ ਉਦਾਲਕ ਵੀ ਛੋਟਾ ਜਿਹਾ ਬੱਚਾ ਸੇਵਾ ਵਿੱਚ ਰਹਿਣ ਵਾਲਾ ਉਹਨਾਂ ਦੇ ਬਚਨ ਸੁਣਨ ਵਾਲਾ ਅੱਗੇ ਇੱਕ ਚਿੱਕੜ ਆ ਗਿਆ ਚਿੱਕੜ ਆ ਗਿਆ ਹੁਣ ਚਿੱਕੜ ਤੋਂ ਰਿਸ਼ੀ ਨੂੰ ਪਾਰ ਕਰਨਾ ਸੀ ਆਪਣੇ ਉਸਤਾਦ ਨੂੰ ਕੋਈ ਇੱਧਰ ਇੱਟਾਂ ਲੱਭਣ ਗਿਆ ਕੋਈ ਪੱਥਰ ਲੱਭਣ ਗਿਆ ਕੋਈ ਲੱਕੜ ਲੱਭਣ ਗਿਆ ਵੀ ਰੱਖ ਦੇਈਏ ਅਤੇ ਇਹ ਚਿੱਕੜ ਤੋਂ ਪਾਰ ਹੋ ਜਾਣ ਪਰ ਉਦਾਲਕ ਆਪ ਹੀ ਅੱਗੇ ਲੇਟ ਗਿਆ ਕਹਿਣ ਲੱਗਾ ਮੇਰੇ 'ਤੇ ਚਰਨ ਰੱਖੋ ਅਤੇ ਪਾਰ ਹੋ ਜਾਓ ਵਾਹ ਰਿਸ਼ੀ ਕਹਿਣ ਲੱਗਾ ਵਾਹ ਤੈਨੂੰ ਕਿਸੇ ਦੇ ਚਰਨਾਂ ਵਿੱਚ ਲੇਟਣਾ ਆ ਗਿਆ ਵਾਹ ਵਾਹ ਤੂੰ ਥੱਲੇ ਹੀ ਨਹੀਂ ਡਿੱਗਾ ਰਹੇਗਾ ਤੂੰ ਬਹੁਤ ਉੱਚਾ ਹੋਵੇਗਾ ਇਹ ਸੱਚ ਹੈ ਜਦੋਂ ਕਿਸੇ ਨੂੰ ਝੁਕਣਾ ਆ ਜਾਂਦਾ ਚਰਨ ਧੂੜ ਵਿੱਚ ਜੀਵਨ ਜੋੜਨਾ ਆ ਜਾਂਦਾ ਸਮਝ ਲੈਣਾ ਜੀਵਨ ਪਵਿੱਤਰ ਹੋ ਜਾਂਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਉਹ ਕੀਮਤੀ ਲਾਲ ਪਰਖਣ ਲਈ ਭੇਜਿਆ ਸੀ ਸਾਲ ਸਰਾਏ ਕੋਲ ਗਏ ਉਸ ਨੇ ਦਰਸ਼ਨੀ ਭੇਟਾ 100 ਰੁਪਈਆ ਦੇਣਾ ਚਾਹੀ ਪਰ ਮਰਦਾਨੇ ਲਈ ਨਾਹੀਂ ਆਖੇ ਮੈਂ ਮੁੱਲ ਪਵਾਉਣ ਆਇਆ ਤਾਂ ਖੈਰ ਸਾਲ ਸਰਾਏ ਨੇ ਜਦੋਂ ਵੇਖਿਆ ਵੀ ਇਹ ਪੈਸੇ ਨਹੀਂ ਲੈ ਰਹੇ ਜਾ ਵੀ ਰਹੇ ਨੇ ਆਪਣੇ ਨੌਕਰ ਅਧਰਕੇ ਨੂੰ ਆਖਿਆ ਆ ਲੈ ਥੋੜ੍ਹੀ ਭੇਟਾ ਇਹਨਾਂ ਦੇ ਨਾਲ ਚਲਾ ਜਾ ਜਿੱਥੇ ਇਹਨਾਂ ਦੇ ਗੁਰੂ ਜੀ ਬੈਠੇ ਨੇ ਜਾ ਕੇ ਮੇਰੇ ਵੱਲੋਂ ਮੱਥਾ ਟੇਕੀ ਭੇਟਾ ਰੱਖੀ ਅਤੇ ਮੈਂ ਵੀ ਆਇਆ ਜਦੋਂ ਅਧਰਕਾ ਚਲਾ ਗਿਆ ਭੇਟਾ ਅੱਗੇ ਰੱਖੀ ਭੇਟਾ ਰੱਖਦਿਆਂ ਹੀ ਨਾ ਮਨ ਵਿੱਚ ਇਹ ਭਾਵ ਭਰ ਗਿਆ ਵੀ ਮੇਰਾ ਤਾਂ ਕੁਝ ਵੀ ਨਹੀਂ ਥਾਲ ਵੀ ਮਾਲਕ ਦਾ ਇਹ ਪੈਸੇ ਵੀ ਮਾਲਕ ਦੇ ਭੇਟਾ ਸਾਰੀ ਮਾਲਕ ਦੀ ਐਡੇ ਵੱਡੇ ਕਿਤੇ ਮੇਰੇ ਕੋਲ ਕੁਛ ਹੁੰਦਾ ਤਾਂ ਮੈਂ ਵੀ ਭੇਟਾ ਕਰ ਦਿੰਦਾ ਚਲੋ ਆਪਣਾ ਮਸਤਕ ਹੀ ਚਰਨਾਂ 'ਤੇ ਰੱਖ ਦੇਣਾ ਹੁਣ ਪਿਆਰ ਵਿੱਚ ਭਰੇ ਨੇ ਚਰਨਾਂ 'ਤੇ ਮਸਤਕ ਰੱਖਿਆ ਗੁਰੂ ਨਾਨਕ ਪਾਤਸ਼ਾਹ ਨਜ਼ਰ ਭਰੀ ਇਸ 'ਤੇ ਕਿਰਪਾ ਦ੍ਰਿਸ਼ਟੀ ਕੀਤੀ ਅਤੇ ਨਾਨਕ ਨਦਰੀ ਨਦਰ ਨਿਹਾਲ ਇਹਨੇ ਨੂੰ ਸਾਲ ਸਰਾਏ ਆਇਆ ਆਪਣੇ ਨੌਕਰ ਦਾ ਚਿਹਰਾ ਵੇਖਿਆ ਰਸਨਾਂ ਦੇ ਵਾਹਿਗੁਰੂ ਵਾਹਿਗੁਰੂ ਬੋਲਾਂ ਨੂੰ ਵੇਖਿਆ ਅੱਖਾਂ ਵਿੱਚ ਅਲੌਕਿਕ ਜਿਹਾ ਨੂਰ ਵੇਖਿਆ ਅਤੇ ਜਾਤਾ ਅਤੇ ਬੜੇ ਕਾਮਲ ਫਕੀਰ ਨੇ ਬੜੇ ਪੂਰਨ ਗੁਰੂ ਨੇ ਐਡੀ ਕਿਰਪਾ ਝੱਟ ਕਰ ਦਿੱਤੀ ਹੁਣ ਚਰਨਾਂ 'ਤੇ ਢਹਿ ਪਿਆ ਅਤੇ ਹੱਥ ਜੋੜੇ ਅਤੇ ਮੁੱਖੋਂ ਆਖਿਆ ਸੀ ਮੇਰੇ 'ਤੇ ਵੀ ਇਹੋ ਜਿਹੀ ਕਿਰਪਾ ਕਰ ਦਿਓ ਅਤੇ ਸਤਿਗੁਰੂ ਕਹਿਣ ਲੱਗੇ ਉਹ ਸਾਲ ਸਰਾਏ ਜੇ ਇਹੋ ਜਿਹੀ ਕਿਰਪਾ ਕਰਾਉਣੀ ਹੈ ਜੀ ਤਾਂ ਜਾ ਆਪਣੇ ਨੌਕਰ ਦੇ ਚਰਨਾਂ 'ਤੇ ਸੀਸ ਰੱਖ ਦੇ ਅਤੇ ਅਧਰਕਾ ਕਹਿਣ ਲੱਗਾ ਪਾਤਸ਼ਾਹ ਉਹ ਇਹ ਤਾਂ ਤੁਹਾਡੇ ਮੁੱਖੋਂ ਨਿਕਲੇ ਬਚਨ ਨੇ ਵੀ ਆਪਣੇ ਨੌਕਰ ਦੇ ਪੈਰਾਂ 'ਤੇ ਸੀਸ ਰੱਖ ਦੇ ਇਹ ਨੌਕਰ ਤਾਂ ਮੇਰੇ ਭਾਂਡੇ ਵੀ ਮਾਂਜਦਾ ਇਹ ਮੇਰੇ ਕੱਪੜੇ ਵੀ ਧੋਂਦਾ ਇਹ ਮੇਰੇ ਬਸਤਰ ਵੀ ਧੋਂਦਾ ਮੇਰਾ ਬੜਾ ਕੰਮ ਸਵਾਰਦਾ ਇਹਦੇ ਪੈਰਾਂ 'ਤੇ ਸੀਸ ਰੱਖਦਿਆਂ ਤਾਂ ਮੈਨੂੰ ਹਿਜਕ ਕੋਈ ਨਹੀਂ ਜੇ ਕਿਤੇ ਤੁਸੀਂ ਮੈਨੂੰ ਕਿਸੇ ਕੁੱਤੇ ਦੇ ਪੈਰਾਂ 'ਤੇ ਵੀ ਸੀਸ ਰੱਖਣ ਨੂੰ ਕਹਿੰਦੇ ਤਾਂ ਮੈਂ ਉੱਥੇ ਵੀ ਰੱਖ ਦਿੰਦਾ ਵਾਹ ਚਰਨਾਂ 'ਤੇ ਸੀਸ ਰੱਖਿਆ ਅਤੇ ਅਧਰਕੇ ਪਤਾ ਕੀ ਆਖਿਆ ਸੀ ਕਹਿਣ ਲੱਗਾ ਜੇ ਮੇਰੇ ਚਰਨਾਂ 'ਤੇ ਸੀਸ ਰੱਖਣ ਦੀ ਗੱਲ ਇੰਨਾ ਆਖੀ ਹੈ ਜੇ ਮੇਰੇ ਕੋਲ ਕੁਝ ਆਇਆ ਤਾਂ ਇਹਨਾਂ ਦੇ ਚਰਨਾਂ ਦੀ ਬਦੌਲਤ ਹੀ ਆਇਆ ਚੱਲ ਤੂੰ ਵੀ ਹੁਣ ਇਹਨਾਂ ਦੇ ਇਸ ਚਰਨਾਂ 'ਤੇ ਸੀਸ ਰੱਖ ਅਤੇ ਮੈਂ ਵੀ ਰੱਖਦਾ ਹਾਂ ਇਹ ਸੱਚ ਹੈ ਜੋ ਗੁਰੂ ਦੇ ਚਰਨਾਂ 'ਤੇ ਸੀਸ ਰੱਖਿਆ ਉਹਨਾਂ ਦੀ ਧੂਰ ਮੁੱਖ ਮਸਤਕ 'ਤੇ ਲਾ ਲਈਏ ਅਤੇ ਹਜ਼ੂਰ ਅਗਲੀ ਪੰਕਤੀ ਵਿੱਚ ਫੁਰਮਾਨ ਕਰਦੇ ਹਨ ਜੀ,
ਨਾਨਕ ਉਧਰੈ ਹਰਿ ਗੁਰ ਸਰਨਾਈ।
ਪੰਜਵੇਂ ਨਾਨਕ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਉਹ ਉਧਰੇ ਉਸ ਦਾ ਪਾਰ ਨਿਸਤਾਰਾ ਹੋ ਜਾਏ ਜਿਹੜਾ ਹਰੀ ਅਤੇ ਗੁਰੂ ਦੀ ਸ਼ਰਨਾਗਤ ਹੋ ਜਾਂਦਾ, ਆਪਣਾ ਆਪਾ ਭੇਟ ਕਰ ਦਿੰਦਾ। ਇਹ ਸੱਚ ਹੈ, ਬਸ ਅੰਦਰਲਾ ਆਪਾ ਇਸ ਭਾਵਨਾ ਵਿੱਚ ਰਹੇ। ਠਾਕਰ ਤੁਮ ਸ਼ਰਨਾਈ ਆਇਆ, ਠਾਕਰ ਤੁਮ ਸ਼ਰਨਾਈ ਆਇਆ, ਤੁਮ ਸ਼ਰਨਾਈ ਆਇਆ, ਠਾਕੁਰ ਤੁਮ ਸ਼ਰਨਾਈ ਆਇਆ, ਤੁਮ ਸ਼ਰਨਾਈ ਆਇਆ, ਠਾਕੁਰ ਤੁਮ ਸ਼ਰਨਾਈ ਆਇਆ। ਨਾਨਕ ਉਧਰੇ ਹਰ ਗੁਰ ਸ਼ਰਨਾਈ, ਆਪਾਂ ਭੇਟ ਕਰ ਦਈਏ, ਗੁਰੂ ਆਪ ਬਾਂਹ ਫੜ ਲੈਂਦੇ ਨੇ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਹਰ ਬਿਰਧ ਸਵਾਮੀ ਸੰਦਾ। ਇਹ ਮੇਰੇ ਮਾਲਕ ਦਾ ਸੁਭਾਅ ਹੈ, ਜਿਹੜੇ ਸ਼ਰਨਾਗਤ ਹੋ ਜਾਂਦੇ ਨੇ ਉਹ ਆਪਣੇ ਆਪ ਨੂੰ ਸੁਰੈਂਡਰ ਕਰ ਦਿੰਦੇ ਨੇ, ਆਪਾ ਭੇਟ ਕਰ ਦਿੰਦੇ ਨੇ। ਹੁਣ ਜਿਉਂ ਤੂੰ ਚਲਾਵੈਂ ਤਿਵ ਚੱਲੈ ਸਵਾਮੀ, ਫਿਰ ਆਪੂ ਮਰਤ ਨਾਲ ਨਹੀਂ ਜੀਂਦੇ, ਬਸ ਸ਼ਰਨ ਆਉਂਦੀ ਇਹ ਬਖਸ਼ਿਸ਼ ਹੈ। ਫਿਰ ਗੁਰੂ ਜਿਵੇਂ ਚਲਾਉਂਦੇ ਨੇ, ਵਾਹਿਗੁਰੂ ਦੇ ਭਾਣੇ ਵਿੱਚ ਹੁਕਮ ਵਿੱਚ ਰਹਿ ਕੇ ਚੱਲਦੇ ਨੇ, ਉਹ ਜਿਹੜੇ ਸ਼ਰਨਾਗਤ ਹੋ ਗਏ ਉਹਨਾਂ ਦੀ ਮਾਲਕ ਆਪ ਬਾਂਹ ਫੜਦਾ, ਪਾਰ ਨਿਸਤਾਰਾ ਹੋ ਜਾਂਦਾ। ਇਹ ਮੇਰੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ, ਇਹ ਹਿਰਦੇ ਵਿੱਚ ਸੰਭਾਲੀਏ, ਇਹ ਅੰਮ੍ਰਿਤ ਬਚਨ ਨੇ, ਇਹਨਾਂ ਨੂੰ ਰੋਜ਼ ਜਪਣਾ। ਇਹਨਾਂ ਦੇ ਜਪਦਿਆਂ ਆਪਣੀ ਮਹਿਲ ਧੋਣੀ ਹੈ, ਸ਼ਰਨਾਗਤ ਹੋਣਾ, ਤਾਂ ਕਿ ਇਹ ਰਸਨਾ ਅਕੇਲੀ ਜਿਹਬਾ ਨਾ ਬਣੇ, ਇਹ ਰਸਨਾ ਬਣ ਕੇ ਵਾਹਿਗੁਰੂ ਦਾ ਰਸ ਲੈਣ ਵਾਲੀ ਬਣ ਜਾਏ, ਕਿ ਲੋਕ ਪ੍ਰਲੋਕ ਸੁਹੇਲਾ ਹੋਵੇ ਜੀ। ਇਹਨਾਂ ਅੱਖਰਾਂ ਨਾਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਦਾ ਕੋਟਾਨ ਕੋਟ ਧੰਨਵਾਦ ਕਰਦਿਆਂ, ਆਓ ਸਾਹਿਬ ਦੇ ਪਾਵਨ ਸ਼ਬਦ ਦੀਆਂ ਦੋ ਪੰਕਤੀਆਂ ਮੁੜ ਸ਼ਰਵਣ ਕਰੀਏ। ਕੱਲ੍ਹ ਦੀ ਇੱਕ ਹੋਰ ਹਾਜ਼ਰੀ ਆਪ ਸੰਗਤਾਂ ਨਾਲ ਭਰਦੇ ਹਾਂ, ਸਤਿਗੁਰਾਂ ਦੀ ਅਸੀਸ ਪ੍ਰਾਪਤ ਕਰ ਸਕਾਂ ਜੀ। ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰ ਦੇਣਾ। ਆਓ ਸ਼ਬਦ ਦੀਆਂ ਪੰਕਤੀਆਂ ਪੜ੍ਹਨ ਉਪਰੰਤ ਫਤਿਹ ਨਾਲ ਸਾਂਝ ਪਾਵਾਂਗੇ ਜੀ।
ਸਾਧੂ ਤੂਰ ਮੁਖ ਮਸਤਕ ਲਾਈ, ਨਾਨਕ ਉਧਰੈ ਹਰਿ ਗੁਰ ਸਰਨਾਈ।
ਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।